ਪੋਥੀ ਸਾਹਿਬ ਵਿੱਚ ਚਾਰ ਸਿਰਲੇਖਾਂ ਹੇਠ ਅੱਖਰਾਂ ਰਾਹੀਂ ਉਪਦੇਸ਼ ਦਰਜ ਹੈ। ਇਹ ਚਾਰ ਬਾਣੀਆਂ ਦੇ ਨਾਂ ਹਨ, ਰਾਗ ਗੌੜੀ ਪੂਰਬੀ ਬਾਵਨ ਅੱਖਰੀ ਕਬੀਰ ਜੀਓ ਕੀ, ਰਾਗ ਆਸਾ ਮਹੱਲਾ ਪਹਿਲਾ ਪੱਟੀ ਲਿਖੀ, ਰਾਗ ਆਸਾ ਮਹੱਲਾ ਤੀਜਾ ਪੱਟੀ ਅਤੇ ਗੌੜੀ ਬਾਵਨ ਅੱਖਰੀ ਮਹੱਲਾ ਪੰਜਵਾਂ। ਸਾਡਾ ਇਹ ਉਪਰਾਲਾ ਹੈ ਕਿ ਇਹਨਾਂ ਅੱਖਰਾਂ ਦਾ ਜੋ ਉਪਦੇਸ਼ ਹੈ ਸੰਗਤਾਂ ਨਾਲ ਸਾਂਝਾ ਕਰੀਏ। ਇਹ ਉਪਦੇਸ਼ ਅਸੀਂ ਊੜੇ ਤੋਂ ਲੈ ਕੇ ਰਾੜੇ ਅੱਖਰ ਤੱਕ, ਜਿਸ ਤਰ੍ਹਾਂ ਕਿ ਪੰਜਾਬੀ ਦੇ ਕਾਇਦੇ ਵਿੱਚ ਲਿਖਿਆ ਹੈ, ਇਸ ਨੂੰ ਉਸ ਹੀ ਤਰਤੀਬ ਵਿੱਚ ਸਾਂਝਾ ਕਰਾਂਗੇ। ਤੇ ਬਾਬਾ ਜੀ, ਮੈਂ ਆਪ ਨੂੰ ਇਹ ਬੇਨਤੀ ਕਰਦਾ ਕਿ ਆਪ ਜੀ ਇਸ ਗੱਲ ਤੇ ਚਾਨਣਾ ਪਾਓ ਕਿ ਅੱਖਰਾਂ ਨਾਲ ਜੋ ਸੰਦੇਸ਼ ਦੇਣ ਦਾ ਉਪਰਾਲਾ ਕੀਤਾ ਸੀ, ਇਹਦਾ ਕੀ ਕਾਰਨ ਹੈ।
ਵੇਦ ਵਿੱਚ ਕਹਿੰਦਾ ਨਾ, ਪਹਿਲਾਂ ਵੇਦ ਦੀ ਜਿਹੜੀ ਸ਼ਲੋਕ ਨੇ ਉਹ ਜਵਾਨੀ ਕੰਟ ਕਰਦੇ ਸੀ ਲੋਕ, ਕਾਗਜ਼ ਨਹੀਂ ਸੀ ਹੁੰਦਾ, ਲਿਖੇ ਨਹੀਂ ਸੀ ਜਾਂਦੇ। ਜਵਾਨੀ ਕੋਈ ਵੀ ਚੀਜ਼ ਹੋਵੇ ਉਹ ਗਿਆਨ ਘਟਦਾ ਰਹਿੰਦਾ। ਫਿਰ ਇਹ ਅੱਖਰ ਬਣਾਏ, ਪਹਿਲਾਂ ਅਕਸ਼ਰ ਕਹਿੰਦੇ ਸੀ ਇਹਨੂੰ, ਫਿਰ ਅੱਖਰ ਕਹਿਣ ਲੱਗ ਗਏ, ਹੁਣ ਅੱਜ ਕੱਲ ਅਸੀਂ ਅੱਖਰ ਕਹਿੰਦੇ ਹਾਂ। ਖੱਖਾ ਛੱਠੇ ਦੇ ਥਾਂ ਖੱਖਾ ਆ ਗਿਆ, ਤੇ ਸ਼ਾਇਦ ਦੇ ਥਾਂ ਛੱਛਾ ਆਇਆ ਸੀ। ਫਿਰ ਇਹ ਭਾਸ਼ਾ ਬਦਲਦੀ ਹੈ, ਭਾਸ਼ਾ ਬਦਲਣ ਨਾਲ ਸਭ ਇਹ ਬਦਲਿਆ। ਮੂਲ ਭਾਵਨਾ ਉਹੀ ਹੈ, ਉਸੇ ਚੀਜ਼ ਨੂੰ ਅਕਸ਼ਰ ਕਹਿੰਦੇ ਸੀ, ਉਸੇ ਨੂੰ ਅੱਖਰ ਕਹਿੰਦੇ ਸੀ, ਉਸੇ ਨੂੰ ਅੱਖਰ ਕਹਿੰਦੇ ਅੱਜ। ਇੱਕ ਅਖਰ ਲਫ਼ਜ਼ ਵੀ ਅਸੀਂ ਇਹਦੇ ਵਿੱਚ ਵਰਤਦੇ ਹਾਂ, ਆਤਮਾ ਜੋਤ ਵਾਸਤੇ ਵਰਤਦੇ ਹਾਂ ਅਖਰ। ਅਖਰ ਜਿਹੜਾ ਜਿਹਦੇ ਵਿੱਚ ਜਰਾ ਰੋਗ ਤੋਂ ਜੋ ਮੁਕਤ ਹੈ ਉਹਨੂੰ ਅਖਰ ਕਹਿੰਦੇ ਹਾਂ। ਉਹ ਕਹਿੰਦੇ ਹਾਂ ਅਸੀਂ ਜੋਤ ਵਾਸਤੇ, ਚੇਤਨ ਵਾਸਤੇ, ਚੇਤਨਾ ਵਾਸਤੇ। ਆ ਜਿਹੜਾ ਗਿਆਨ ਹੈ ਇਹਨੂੰ ਜੇ ਅੱਖਰਾਂ ਦੇ ਵਿੱਚ ਲਿਖ ਦਈਏ ਤਾਂ ਘਟਦਾ ਨੀ, ਘਟਦਾ ਨੀ, ਖੜਦਾ ਨੀ, ਕੰਮ ਨੀ ਹੁੰਦਾ। ਇਹਨੂੰ ਕਰਨ ਤੋਂ ਰੋਕਣ ਵਾਸਤੇ ਅੱਖਰੀ ਅੱਖਰਾਂ ਵਿੱਚ ਲਿਖ ਦਿੱਤਾ। ਭਾਸ਼ਾ ਦੇ ਤੌਰ ਤੇ ਜਿੱਥੇ ਬੋਲਦੇ ਆ ਉਹਦੀ ਜਗ੍ਹਾ ਅੱਖਰ ਨੇ ਲੈ ਲਈ, ਇੱਥੇ ਕਬੀਰ ਜੀ ਦੱਸਣਗੇ, ਤਾਂ ਕਿ ਫਿਰ ਉਹ ਪੜ੍ਹ ਕੇ ਘਟੇ ਨਾ ਗਿਆਨ ਸਮਝਿਆ ਜਾ ਸਕੇ। ਜਵਾਨੀ ਯਾਦ, ਜਿਹੜਾ ਜਵਾਨੀ ਕੀਤਾ ਹੋਇਆ ਯਾਦ ਹੁੰਦਾ ਘਟ ਜਾਂਦਾ, ਭੁੱਲਿਆ ਜਾ ਸਕਦਾ ਉੱਥੇ ਭੁੱਲ ਜਾਂਦਾ। ਇਸ ਕਰਕੇ ਇਹਨਾਂ ਨੂੰ ਵੀ ਅੱਖਰ ਕਹਿੰਦੇ ਨੇ, ਉਹਨੂੰ ਅਖਰ ਕਹਿ ਦਿੰਦੇ ਨੇ। ਥੋੜਾ ਜਿਹਾ ਫਰਕ ਵੀ ਰੱਖਿਆ ਹੋਇਆ, ਗੱਲ ਇੱਕੋ ਹੀ ਹੈ, ਭਾਵਨਾ ਇੱਕੋ ਹੀ ਹੈ ਵਿੱਚ। ਅੱਖਰਾਂ ਦੇ ਵਿੱਚ ਅੱਖਰ ਜਦ ਘੜੇ ਗਏ ਨੇ ਤਾਂ ਘੜੇ ਗਏ ਨੇ ਅੱਖਰ। ਅੱਖਰਾਂ ਦੇ ਵਿੱਚ ਹੀ ਬ੍ਰਹਮ ਗਿਆਨ ਹੈ, ਅੱਖਰਾਂ ਦੇ ਵਿੱਚ ਦੂਸਰਾ ਸੰਸਾਰੀ ਗਿਆਨ ਹੈ। ਅੱਖਰ ਦੇ ਵਿੱਚ ਕੀ ਭੇਦ ਹੈ ਅੱਖਰ ਦਾ, ਬੋਲਣ ਦਾ, ਉਚਾਰਨ ਦਾ? ਉਹ ਭੇਦ ਗੁਰਬਾਣੀ ਚ ਬ੍ਰਹਮ ਗਿਆਨ ਦੀ ਦ੍ਰਿਸ਼ਟੀ ਤੋਂ ਭੇਦ ਖੋਲਿਆ ਅੱਖਰਾਂ ਦਾ। ਹਾਂਜੀ,
ਠੀਕ ਹੈ ਜੀ।
ਆਪਾਂ ਇਹ ਜੋ ਅੱਖਰਾਂ ਦਾ ਗਿਆਨ ਹੈ, ਇਹਨੂੰ ਜੋ ਅੱਜ ਕੱਲ ਪੰਜਾਬੀ ਦਾ ਕਾਇਦਾ ਹੈ ਊੜੇ ਤੋਂ ਲੈ ਕੇ ਰਾੜੇ ਤੱਕ, ਉਸੇ ਤਰਤੀਬ ਵਿੱਚ ਆਪਾਂ ਇਹਨਾਂ ਅੱਖਰਾਂ ਦਾ ਗਿਆਨ ਲਵਾਂਗੇ। ਸਭ ਤੋਂ ਪਹਿਲਾਂ ਜੋ ਗਿਆਨ ਹੈ ਉਹ ਊੜੇ ਅੱਖਰ ਦੁਆਰਾ ਹੈ, ਭਗਤ ਕਬੀਰ ਜੀ ਦੁਆਰਾ, ਰਾਗ ਗੌੜੀ ਪੂਰਬੀ ਬਾਵਨ ਅੱਖਰੀ ਕਬੀਰ ਜੀਓ ਕੀ ਵਿੱਚ ਦਰਜ ਹੈ। ਛੇਵੀਂ ਪੌੜੀ ਵਿੱਚ ਊੜੇ ਅੱਖਰ ਤੋਂ ਇਹ ਉਪਦੇਸ਼ ਹੈ ਜੀ। ਓਅੰਕਾਰ ਆਦਿ ਮੈਂ ਜਾਨਾ, ਲਿਖੀ ਅਰ ਮੇਟੈ ਤਾਹੇ ਨਾ ਮਾਨਾ। ਓਅੰਕਾਰ ਲਖੈ ਜੋ ਕੋਈ, ਸੋਈ ਲਖੀ ਮੇਟਣਾ ਨਾ ਹੋਈ।
ਵੈਸੇ ਤਾਂ ਇੱਕ ਇਹ ਤੋਂ ਅੱਗੇ ਵੀ ਪਹਿਲਾਂ ਵੀ ਇੱਕ ਉਹਨਾਂ ਨੇ ਕੀਤੀ ਹੋਈ ਹੈ ਪੌੜੀ, ਬਾਵਨ ਅੱਖਰ ਲੋਕ ਤ੍ਰੈ ਸਭ ਕਿਸੇ ਨੀ ਮਾਂ ਹੈ। ਕਹਿੰਦੇ 52 ਅੱਖਰ ਨੇ ਮੇਰੇ ਕੋਲ, ਤਿੰਨ ਲੋਕ ਦਾ ਗਿਆਨ ਹੈ, ਮੈਂ ਇਹਨਾਂ ਦੇ ਵਿੱਚ ਦੇਣਾ ਹੈ। ਇਹ ਅੱਖਰ ਫਿਰ ਜਾਏਗੇ ਉਹ ਅਖਰ ਇਨਵੇਂ ਨਾ ਹੈ। ਇਹ ਅੱਖਰ ਜਿਹੜੇ ਨੇ ਕਿਤਾਬਾਂ ਦੇ ਵਿੱਚ ਲਿਖੇ ਹੋਏ, ਗ੍ਰੰਥਾਂ ਚ ਲਿਖੇ ਹੋਏ ਸਿਆਹੀ ਵਾਲੇ, ਇਹ ਖੜ ਜਾਂਦੇ ਨੇ, ਪੁਰਾਣੇ ਹੋ ਜਾਂਦੇ ਨੇ, ਕਾਗਜ਼ ਪੁਰਾਣਾ ਹੋ ਜਾਂਦਾ। ਉਹ ਅਖਰ ਜਿਹੜਾ ਗਿਆਨ ਹੈ, ਜਿਹਦਾ ਗਿਆਨ ਹੈ, ਆਤਮਾਨੀ ਜੋਤ ਨੀ ਇਹਨਾਂ ਦੇ ਵਿੱਚ ਹੈ। ਜੋਤ ਅੱਖਰਾਂ ਚ ਨੀ ਰਹਿਣੀ, ਜੋਤ ਬਾਹਰ ਹੋਊ, ਜੋਤ ਦਾ ਗਿਆਨ ਦਿੱਤਾ ਜਾਣਾ ਇਹ ਚ। ਪਰ ਆਪਾਂ ਕਿਉਂਕਿ ਅੱਖਰ ਉੱਥੇ ਸ਼ੁਰੂ ਹੁੰਦਾ, ਜਿੱਥੇ ਤੁਸੀਂ ਕਿਹਾ ਓਂਕਾਰ ਕੂੜੇ ਤੋਂ ਆਦਮਾ ਜਾਨਾ, ਇੱਥੋਂ ਹੀ ਆਪਾਂ ਸ਼ੁਰੂ ਕਰਦੇ ਹਾਂ। ਊੜੇ ਤੋਂ ਓਂਕਾਰ ਬਣਦਾ ਲਫ਼ਜ਼, ਇੱਥੇ ਤਾਂ ਹਾਲਾਂਕਿ ਓਂਕਾਰ ਲਿਖਿਆ ਹੋਇਆ ਪੂਰਾ, ਅਸੀਂ ਤਾਂ ਏਕਾ ਲਾ ਕੇ ਓਂਕਾਰ ਊੜੇ ਇਕੱਲੇ ਨਾਲੇ ਓਂਕਾਰ ਬਣਾਇਆ, ਜਿਵੇਂ ਮੂਹਰੇ ਉੱਤੇ ਹੈ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਗੁਰਪ੍ਰਸਾਦ, ਉੱਥੇ ਇਕੱਲਾ ਹੀ ਊੜਾ ਹੀ ਲਿਖਿਆ ਹੋਇਆ। ਉਹਦੇ ਦੇ ਨਾਲ ਹੋੜਾ ਜਿਹਾ ਲਾ ਕੇ ਕਾਰ ਬਣਾਈ ਸੀਗੀ ਉੱਥੇ, ਉਹਨੂੰ ਓਮਕਾਰ ਕਹਿੰਦੇ ਨੇ। ਇੱਥੇ ਓਮਕਾਰ ਪੂਰਾ ਲਿਖਿਆ ਹੋਇਆ। ਊੜੇ ਨੂੰ ਅਸਲ ਤੇ ਊੜਾ ਕਿਸੇ ਹੋਰ ਪੈਂਤੀਆਂ ਵਿੱਚ ਨਹੀਂ ਆਉਂਦਾ ਹੈ, ਹੋਰ ਵਰਣਮਾਲਾ ਚ ਨਹੀਂ ਆਉਂਦਾ, ਗੁਰਮੁਖੀ ਭਾਸ਼ਾ ਚ ਆਉਂਦਾ। ਓਮਕਾਰ ਆਤਮਾ ਜਾਨਾ ਜਿਹਨੂੰ ਓਮਕਾਰ ਕਹਿੰਦੇ ਨੇ, ਜਿਹਨੂੰ ਓਮ ਕਹਿੰਦੇ ਸੀ ਪਹਿਲਾਂ ਉਹਨੂੰ ਓਮਕਾਰ ਕਹਿੰਦੇ ਭਗਤ ਕਬੀਰ ਜੀ। ਓਮ ਜਿਹੜਾ ਸ਼ਬਦ ਹੈ ਉਹ ਵੀ ਆਇਆ ਹੋਇਆ ਗੁਰਬਾਣੀ ਚੋਂ, ਜੋਤ ਹੁੰਦੀ ਹੈ। ਓਮਕਾਰ ਜਦ ਹੁੰਦਾ ਜਾਂ ਸ੍ਰਿਸ਼ਟੀ ਰਚਦਾ ਹੈ, ਸਹਿਜ ਅਵਸਥਾ ਚ ਓਮਕਾਰ ਹੈ, ਸੁਨ ਸਮਾਧ ਵਿੱਚ ਓਮ ਪੂਰਨ ਜੋਤ ਜਿਹੜੀ ਹੈ, ਪੂਰਨ ਜੋਤ ਸੁਨ ਸਮਾਧ ਅਵਸਥਾ ਵਿੱਚ ਓਮ ਹੈ ਜਾਂ ਰਚਨਾ ਨਹੀਂ ਹੁੰਦੀ। ਜਾਂ ਰਚਨਾ ਕਰਦੀ ਹੈ, ਇੱਛਾ ਪੈਦਾ ਹੁੰਦੀ ਹੈ ਰਚਨਾ ਦੀ, ਫਿਰ ਓਮਕਾਰ ਹੈ, ਇਸੇ ਤਰ੍ਹਾਂ ਓਮਕਾਰ ਹੈ। ਤਾਂ ਜਿਸ ਵਕਤ ਕਬੀਰ ਜੀ ਹੈਗੇ ਨੇ ਉਦੋਂ ਉਹਦਾ ਓਮਕਾਰ ਰੂਪ ਹੈ, ਜੋ ਰਚਨਾ ਹੈਗੀ ਹੈ। ਉਹ ਕਹਿੰਦਾ ਓਮਕਾਰ ਜੋ ਸ੍ਰਿਸ਼ਟੀ ਦਾ ਆਦ ਹੈ ਸਾਰੀ ਦਾ, ਜਿਹਨੇ ਸ੍ਰਿਸ਼ਟੀ ਪੈਦਾ ਕੀਤੀ ਹੈ, ਚਾਹੇ ਉਹ ਜੜ ਹੈ ਚਾਹੇ ਚੇਤਨ ਹੈ, ਉਹ ਮੈਂ ਜਾਣ ਲਿਆ। ਓਮਕਾਰ ਆਦ ਮੈਂ ਜਾਣਾ, ਪਰ ਓਮਕਾਰ ਆਦ ਕੀ ਹੈ? ਜਿਹੜਾ ਲਿਖ ਕੇ ਓਮ ਲਿਖ ਕੇ ਅੱਖਰ ਦੇ ਤੌਰ ਤੇ ਲਿਖ ਕੇ ਕਹਿੰਦੇ ਤੇ ਓਮ, ਉਹਦਾ ਦਰਸ਼ਨ ਕਰੋ, ਉਹਦੇ ਚ ਧਿਆਨ ਧਰੋ, ਉਹਦਾ ਜਾਪ ਕਰੋ, ਇਹ ਜਿਹੜਾ ਮਤਲਬ ਹੈ ਕੀਤਾ ਹੋਇਆ ਸੀ ਪ੍ਰਪੰਚ, ਉਹਨੂੰ ਕੱਟਣ ਵਾਸਤੇ ਕਹਿੰਦੇ ਵੀ ਜਿਹੜਾ ਲਿਖ ਕੇ ਤੁਸੀਂ ਮਟਿਆ, ਲਿਖ ਕੇ ਮਟਿਆ ਜਾ ਸਕਦਾ ਉਹ ਓਮਕਾਰ ਨਹੀਂ ਹੁੰਦਾ। ਲਿਖ ਔਰ ਮਿਟੇ, ਜਿਹੜਾ ਲਿਖ ਕੇ ਮਿਟਾ ਦਿੱਤਾ ਜਾ ਸਕਦਾ ਓਮਕਾਰ, ਉਹਨੂੰ ਮੈਂ ਨੀ, ਉਹ ਨੀ ਓਮਕਾਰ ਹੁੰਦਾ, ਉਹਦਾ ਅਖਰੀ ਰੂਪ ਹੈ ਅਸਲੀ ਓਮਕਾਰ ਦਾ। ਓਮਕਾਰ ਉਹਦੇ ਵਿੱਚ ਨਹੀਂ ਹੁੰਦਾ, ਅੱਖਰ ਦੇ ਵਿੱਚ ਓਮਕਾਰ ਵੱਖਰਾ ਹੈ, ਉਹਦੇ ਨਾਲ ਉਹਦੇ ਅੱਖਰ ਤਾਂ ਉਹਨੂੰ ਦੱਸਦਾ ਵੀ ਓਮਕਾਰ, ਉਹਦਾ ਉਚਾਰਨ ਹੈ ਸਿਰਫ ਅੱਖਰਾਂ ਚ। ਲਿਖ ਔਰ ਮਿਟੇ ਤਾਹੀ ਨਹੀਂ ਮੰਨੋ, ਜਿਹੜਾ ਲਿਖ ਕੇ ਮਿਟਾ ਦਿੱਤਾ ਜਾਂਦਾ ਹੈ, ਅੱਖਰ ਓਮਕਾਰ ਨਹੀਂ ਹੁੰਦਾ, ਲਿਖਿਆ ਹੋਇਆ ਓਮਕਾਰ ਨਹੀਂ ਹੈ। ਓਮਕਾਰ ਜਿਹਦੇ ਪਰਖਾਇਆ ਹੈ ਉਹ ਅਲੱਗ ਹੈ, ਉਹਨੂੰ ਓਮਕਾਰ ਅਸੀਂ ਕਹਿੰਦੇ ਹਾਂ, ਕਹਿੰਦੇ ਹਾਂ ਓਮਕਾਰ ਅੱਖਰਾਂ ਚ ਲਿਖ ਦਿੱਤਾ, ਬੋਲਦੇ ਹਾਂ ਉਹਦੇ ਵਾਸਤੇ ਓਮਕਾਰ। ਓਮਕਾਰ ਬੋਲੋ, ਕੋਈ ਹੋਰ ਵੀ ਬੋਲ ਸਕਦਾ, ਬੋਲਣ ਚ ਉਹਦਾ ਨਾਮ ਕੁਛ ਵੀ ਰੱਖਿਆ ਜਾ ਸਕਦਾ, ਪਰ ਜਦੋਂ ਉਹਨੂੰ ਅੱਖਰੀ ਰੂਪ ਦੇ ਦਿੱਤਾ ਤਾਂ ਓਮਕਾਰ ਥੋੜੀ ਬਣ ਗਿਆ। ਇਹਨੂੰ ਕੋਈ ਓਮਕਾਰ ਨਾ ਸਮਝ ਲਿਓ, ਅੱਖਰ ਨੂੰ ਲਿਖਤ ਨੂੰ, ਇੱਥੋਂ ਉਹ ਵਰਜਦਾ ਸਾਨੂੰ। ਉਹ ਗਲਤੀ ਵੈਸੇ ਅਸੀਂ ਕਰ ਬੈਠੇ ਹਾਂ, ਕਮ ਸੇ ਕਮ ਸਿੱਖ ਜ਼ਰੂਰ ਕਰ ਬੈਠੇ ਹਾਂ, ਗੁਰਬਾਣੀ ਦੇ ਜਿਹੜੇ ਅੱਖਰ ਨੇ ਇਹਨਾਂ ਨੂੰ ਕੁਛ ਹੋਰ ਮੰਨ ਬੈਠੇ ਹਾਂ। ਅੱਖਰ ਤਾਂ ਮੰਨਦੇ ਹੀ ਨਹੀਂ ਅਸੀਂ, ਹੁਣ ਅੱਖਰੀ ਰੂਪ ਨੂੰ ਸ਼ਬਦ ਰੂਪ ਮੰਨ ਲਿਆ, ਸ਼ਬਦ ਸ਼ਬਦ ਹੁੰਦਾ ਬੋਲੇ ਤੇ, ਅੱਖਰੀ ਲਿਖਣਾ ਲਿਖਤ ਅੱਖਰ ਹੁੰਦੇ ਨੇ, ਬੋਲਣ ਬਾਣ ਬੋਲੇ ਤੇ ਬਾਣੀ ਬਣਦੀ ਹੈ। ਬਾਣੀ ਕੰਨਾਂ ਦਾ ਵਿਸ਼ਾ, ਸ਼ਬਦ ਕੰਨਾਂ ਦਾ ਵਿਸ਼ਾ, ਅੱਖਾਂ ਦਾ ਵਿਸ਼ਾ ਹੀ ਨਹੀਂ ਹੈ ਸ਼ਬਦ, ਜੋ ਦੀਦਾ ਉਹ ਅੱਖਰ ਨੇ। ਸ਼ਬਦ ਦਾ ਅੱਖਰੀ ਰੂਪ ਜਿਹੜਾ ਹੈ, ਆਵਾਜ਼ ਦਾ ਅੱਖਰੀ ਰੂਪ ਹੈ, ਉਹ ਸ਼ਬਦ ਦਾ ਅੱਖਰੀ ਰੂਪ ਹੈ, ਇਹ ਲਿਖਤ ਰੂਪ ਹੈ, ਉਹਨੂੰ ਬੋਲਾਂਗੇ ਸ਼ਬਦ ਰੂਪ ਹੋ ਜੀ। ਇਹ ਸਮਝਣ ਦੀ ਲੋੜ ਸੀ, ਇੱਥੇ ਅਸੀਂ ਅਣਗਹਿਲੀ ਕੀਤੀ ਹੋਈ ਹੈ, ਰੌਲਾ ਪਾਈ ਜਾਂਦੇ ਸ਼ਬਦ ਗੁਰੂ ਸ਼ਬਦ ਗੁਰੂ। ਸ਼ਬਦ ਦੇ ਵਿੱਚ ਗਿਆਨ ਹੁੰਦਾ ਗੁਰੂ, ਇਹ ਵੀ ਠੀਕ ਹੈ, ਉਹ ਸਮਝ ਉਹ ਵਿਚਾਰ ਤੇ ਬਾਅਦ ਪਤਾ ਲੱਗਦਾ। ਸ਼ਬਦਾਂ ਵਿੱਚੋਂ, ਗੁਰਬਾਣੀ ਵਿੱਚੋਂ, ਆਵਾਜ਼ ਵਿੱਚੋਂ ਮੰਥਨ ਕਰੇ ਤੇ ਉਹਨੂੰ ਵਿਚਾਰੇ ਤੇ ਉਹ ਸ਼ਬਦ ਗੁਰੂ ਦਾ ਦਰਸ਼ਨ ਹੋਣਾ। ਸ਼ਬਦ ਵਿੱਚ ਜੋ ਗੁਰੂ ਹੈ, ਗੁਰੂ ਦੀ ਪ੍ਰਾਪਤੀ ਹੋਣੀ ਹੈ, ਜਿਵੇਂ ਦੁੱਧ ਵਿੱਚ ਉਹ ਹੈ, ਜੋ ਵਿੱਚੋਂ ਕੱਢੇ ਤੇ ਅਲੱਗ ਬਾਹਰ ਮੰਥਨ ਕਰੇ ਤੇ ਹੀ ਨਿਕਲੂਗਾ ਬਾਹਰ। ਇਵੇਂ ਬੋਲਣ ਦੇ ਵਿੱਚ ਜਿਹੜਾ ਗਿਆਨ ਹੈ, ਉਹ ਵਿਚਾਰਨ ਤੋਂ ਬਾਅਦ ਪਤਾ ਲੱਗੂਗਾ। ਹਾਂਜੀ,
ਓਮਕਾਰ ਲਖੈ ਜੋ ਕੋਈ, ਸੋਈ ਲਖ ਮੇਟਣਾ ਨਾ ਹੋਈ।
ਓਮਕਾਰ ਜੇ ਕੋਈ ਲਖ ਲਵੇ, ਦੇਖ ਲਵੇ, ਉਹ ਲਖਿਆ ਹੋਇਆ ਨਹੀਂ ਫਿਰ ਮਟਾਇਆ ਜਾ ਸਕਦਾ, ਉਹਦੇ ਵਿਚਾਲੇ ਨਹੀਂ ਕੋਈ ਪੜਦਾ ਆ ਸਕਦਾ। ਇਹ ਤਾਂ ਜਿਹੜਾ ਓਮਕਾਰ ਲਿਖਿਆ ਇਹਦੇ ਵਿਚਾਲੇ ਤਾਂ ਪੜਦਾ, ਦੇ ਦੋ ਪਰੇ ਚਲੇ ਜਾਓ। ਉਹ ਓਮਕਾਰ ਅੰਦਰ ਹੈਗਾ, ਉਹ ਨਹੀਂ ਪੜਦਾ ਹੁੰਦਾ, ਉਹ ਨਹੀਂ ਮਟਾਇਆ ਜਾ ਸਕਦਾ। ਹਾਂਜੀ,
ਅੱਛਾ, ਲਖੇ ਦਾ ਭਾਵ ਦੇਖਣਾ ਹੋਇਆ ਹੈ ਜੀ, ਬੁੱਧੀ ਦਾ ਗਿਆਨ ਲੈਣਾ ਹੋਇਆ।
ਹਾਂ, ਦੇਖਣਾ, ਸਮਝ ਲੈਣਾ, ਦੇਖ ਲੈਣਾ,
ਠੀਕ ਹੈ, ਕਿਉਂਕਿ ਆਪਾਂ ਲਿਖਣ ਨੂੰ ਵੀ ਬਹੁਤ ਵਾਰ ਲਿਖਣਾ ਹੀ ਸਮਝਦੇ ਹਾਂ ਨਾ।
ਨਾ ਨਾ, ਲਿਖਣਾ ਲਿਖਣਾ ਨਹੀਂ ਹੁੰਦਾ।
ਠੀਕ ਹੈ ਜੀ, ਸੋਈ ਲਖੀ ਮੇਟਣਾ ਨਾ ਹੋਈ।
ਉਹ ਲਖਿਆ, ਉਹ ਦਰਸ਼ਨ ਤਾਂ ਮਿਟੇ ਨਹੀਂ ਸਕਦਾ। ਹੁਣ ਇੱਥੇ ਜੀ ਉਹ ਨਾਮਦੇਵ ਨੂੰ 72 ਵਾਰ ਦਰਸ਼ਨ ਹੋਏ, ਕਿਉਂ ਬਈ? ਫਿਰ ਕਿਤੇ ਚਲਾ ਗਿਆ, ਸਰਬ ਵਿਆਪੀ ਸੀ, ਫਿਰ ਕਿਹੜੇ ਪਰਦੇ ਚ ਲੋ ਗਿਆ ਉਹ ਦਰਸ਼ਨ ਦੇਖ ਕੇ? ਉਹ ਇਹ ਜਾ ਉਲ ਜਿਲ ਜੋ ਸਾਖੀਆਂ ਬਣਾਈਆਂ ਹੋਈਆਂ ਨੇ, ਫਿਰ ਬਣਾ ਲਈਆਂ ਬਾਅਦ ਦੇ ਵਿੱਚ ਸਾਖੀਆਂ, ਸਾਨੂੰ ਸਿੱਖਾਂ ਨੂੰ ਪੜਾਤੀ ਸਾਖੀ ਬਣਾ ਬਣਾ ਕੇ।
ਠੀਕ ਹੈ ਜੀ, ਇੱਥੇ
ਇਹ ਜਿਹੜਾ ਉਪਦੇਸ਼ ਸੀਗਾ ਇਹ ਹੈਗਾ ਜੀ ਭਗਤ ਕਬੀਰ ਜੀ ਦੀ ਬਾਵਨ ਅੱਖਰੀ ਦਾ। ਹੁਣ ਆਪਾਂ ਸ਼ੁਰੂ ਕਰਦੇ ਆ ਰਾਗ ਆਸਾ ਮਹਲਾ ਪਹਿਲਾ ਪੱਟੀ ਲਿਖੀ।
ਇਹਦੇ ਵਿਚ ਉਪਦੇਸ਼ ਹੈ ਜੀ, ਊੜ ਹੈ ਉਪਮਾ ਤਾਂ ਕੀਜੈ ਜਾ ਕਾ ਅੰਤ ਨਾ ਪਾਇਆ, ਸੇਵਾ ਕਰੇ ਸੋਈ ਫਲ ਪਾਵੇ ਜਿੰਨੀ ਸੱਚ ਕਮਾਇਆ। ਇਹ ਤੀਸਰੀ ਪੌੜੀ ਤੋਂ ਉਪਦੇਸ਼ ਹੈ ਜੀ, ਰਾਗ ਆਸਾ ਮਹੱਲਾ ਪਹਿਲਾ ਪੱਟੀ। ਜਦਕਿ ਪਹਿਲੀ ਪੌੜੀ ਦਾ ਉਪਦੇਸ਼ ਜੋ ਹੈ ਉਹ ਇਸ ਬਾਣੀ ਵਿਚ ਸੱਸੇ ਤੋਂ ਹੈ।
ਹਾਂਜੀ, ਊੜੇ ਨਾਲ ਹੈ, ਊੜੇ ਉਪਮਾ ਤਾਂ ਕੀਜੈ। ਸਭ ਤੋਂ ਪਹਿਲਾਂ ਊੜਾ ਆਉਂਦਾ, ਸਭ ਤੋਂ ਪਹਿਲਾਂ ਉਪਦੇਸ਼ ਵੀ ਇਹੀ ਹੈ।
ਇਹ ਤੋਂ ਪਹਿਲਾਂ ਵੈਸੇ ਸੱਸੇ ਨਾਲ ਦਿੱਤਾ ਹੋਇਆ ਉਹਨਾਂ ਨੇ, ਇਹ ਤੀਸਰੇ ਨੰਬਰ ਤੇ ਹੈ।
ਕੋਈ ਗੱਲ ਨੀ, ਆਪਾਂ ਸੱਸਾ ਜਾ ਲਵਾਂਗੇ ਜਦ ਆਊਗਾ ਸੱਸਾ।
ਹਾਂ, ਅਸਲੀ ਸ਼ੁਰੂ ਹੁੰਦੀ ਹੈਗੀ ਹੈ ਇਹ। ਮੈਂ ਇੱਕ ਵਾਰ ਤੁਹਾਡਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਸੱਸੇ ਸੋਈ ਸ੍ਰਿਸ਼ਟ ਦਿਨ ਸਾਜੀ ਸਭਨਾ ਸਾਹਿਬ ਏਕ ਪਿਆ, ਇਹ ਸੱਸੇ ਤੋਂ ਹੈ। ਫਿਰ ਮਨ ਕਾਹੇ ਭੁੱਲੇ ਮੂੜ ਮਨਾ, ਅੱਛਾ ਇਹ ਰਹਾਉ ਹੈ। ਫਿਰ ਈਵੜੀ ਹੈ, ਈਵੜੀ ਤੋਂ ਬਾਅਦ ਫਿਰ ਊੜੇ ਤੋਂ ਸ਼ੁਰੂ ਹੁੰਦਾ।
ਕੋਈ ਈਵੜੀ ਆਦਿ ਪੁਰਖਾ ਕਰਤਾ ਆਪੇ ਸੱਚਾ ਸੋਈ।
ਹਾਂ, ਇਸ ਉਹ ਦੂਸਰੀ ਪੌੜੀ ਹੈ। ਤੀਸਰੀ ਪੌੜੀ ਹੈ ਹੁਣ ਆਪਣੇ ਊੜੇ ਦੀ।
ਨੰਬਰਵਾਰ ਕੋਈ ਜ਼ਰੂਰਤ ਨਹੀਂ, ਉਹਨਾਂ ਨੇ ਇੱਕ ਆਪਣੇ ਤੌਰ ਤੇ ਇੱਕ ਸਾਖੀ ਦੇਣੀ ਹੈ, ਉਪਦੇਸ਼ ਦੇਣਾ ਨੰਬਰਵਾਰ। ਉਹ ਨੰਬਰਵਾਰ ਦੇ ਹਿਸਾਬ ਨਾਲ ਅੱਖਰ ਅੱਗੇ ਪਿੱਛੇ ਰੱਖ ਲੈਂਦੇ ਨੇ, ਤਾਂ ਅੱਖਰਾਂ ਦੇ ਉੱਤੇ ਬਾਣੀ ਨਿਰਧਾਰਤ ਹੈ। ਨੰਬਰਵਾਰ ਕੋਈ ਜ਼ਰੂਰੀ ਨਹੀਂ ਅੱਖਰ ਹੋਣ, ਨੰਬਰ ਅਸੀਂ ਉਹ ਰੱਖਣਾ ਦੇ ਲਿਹਾਜ਼ ਦਾ ਨੰਬਰ ਰੱਖਣਾ ਸਿਲੇਬਸ ਦੇ ਹਿਸਾਬ ਨਾਲ।
ਊੜੇ ਉਪਮਾ ਤਾਂ ਕੀਜੇ ਜਾ ਕਾ ਅੰਤ ਨਾ ਪਾਇਆ।
ਹਾਂ, ਉਪਮਾ ਕਰਨੀ ਹੈ ਪਹਿਲਾਂ ਤਾਂ। ਉਪਮਾ ਕਰਨ ਤੋਂ ਹਟਾਇਆ, ਜਿਹਦਾ ਅੰਤ ਪਾਇਆ ਜਾ ਸਕਦਾ ਹੈ ਉਹਦੀ ਉਪਮਾ ਨਹੀਂ ਆਪਾਂ ਨੇ ਕਰਨੀ। ਜਿਹਦਾ ਅੰਤ ਹੈ ਜੋ ਜੰਮਣ ਮਨ ਚ ਹੈ ਉਹਦੀ ਉਪਮਾ ਨਹੀਂ ਕਰਨੀ, ਉਹਦੀ ਕਰਨੀ ਹੈ ਜਿਹਦਾ ਅੰਤ ਨਹੀਂ ਪਾਇਆ ਅੱਜ ਤੱਕ ਕਿਸੇ। ਉਪਮਾ ਤਾਂ ਊੜੇ ਉਪਮਾ ਤਾਂ ਕੀਜੇ ਜਾ ਕਾ ਅੰਤ ਨਾ ਪਾਇਆ। ਜੋ ਉਪਜਿਆ ਸੋ ਬਿਨਸ ਹੈ, ਜੋ ਉਪਜਿਆ ਹੀ ਨਹੀਂ ਜਿਹਨੇ ਬਿਨਸਣਾ ਹੀ ਨਹੀਂ ਉਹਦੀ ਉਪਮਾ ਕਰਨੀ ਚਾਹੀਦੀ ਹੈ। ਹਾਂਜੀ,
ਸੇਵਾ ਕਰੇ ਸੋਈ ਫਲ ਪਾਵੇ ਜਿੰਨੀ ਸੱਚ ਕਮਾਇਆ।
ਇਹਨਾਂ ਨੇ ਸੱਚੀ ਕਮਾਈ ਕੀਤੀ ਹੈ, ਜਿਹੜੇ ਸੇਵਦੇ ਨੇ, ਸ਼ਬਦ ਵਿਚਾਰਦੇ ਨੇ, ਸੱਚੀ ਬਾਣੀ ਨੂੰ ਵਿਚਾਰਦੇ ਨੇ, ਸੱਚ ਲੱਭਦੇ ਨੇ ਔਰ ਸੱਚ ਤੇ ਚੱਲਦੇ ਨੇ, ਉਹਨਾਂ ਨੂੰ ਸੱਚ ਅੰਮ੍ਰਿਤ ਫਲ ਲੱਗਦੇ ਨੇ, ਸੱਚ ਦਾ ਗਿਆਨ ਉਹਨਾਂ ਨੂੰ ਮਿਲਦਾ। ਹਾਂਜੀ,
ਫੇਰ ਆਪਾਂ ਨੂੰ ਉਪਦੇਸ਼ ਹੈ ਜੀ, ਗੌੜੀ ਬਾਵਨ ਅੱਖਰੀ ਮਹੱਲਾ ਪੰਜਵਾਂ ਪੌੜੀ। ਓਅੰਗ ਸਾਧ ਸਤਗੁਰ ਨਮਸਕਾਰੰਗ ਆਦ ਮੱਧ ਅੰਤ ਨਿਰੰਕਾਰੰਗ।
ਇੱਥੇ ਓਮ ਸ਼ਬਦ ਵਰਤਿਆ, ਓਮਕਾਰ ਨਹੀਂ ਵਰਤਿਆ, ਇਸੇ ਕਰਕੇ ਨਾਮ ਸਾਧ ਆਇਆ। ਓਮ ਸਾਧ ਸਤਗੁਰ ਨਮਸਕਾਰੰਗ, ਜਿਹਨੂੰ ਸਤਗੁਰ ਕਹਿੰਦੇ ਆ, ਜਿਹਨੂੰ ਸਾਧ ਕਹਿੰਦੇ ਆ, ਅੰਤਰ ਆਤਮਾ ਨੂੰ ਜਾਂ ਮੂਲ ਨੂੰ, ਉਹ ਓਮ ਹੈ। ਉਹ ਬੋਲਦਾ ਨੀ, ਚੁੱਪ ਹੈ, ਉਹ ਬੋਲਣ ਜਾਣਦਾ ਜੀ, ਮੈਂ ਆਪੋ ਬੋਲਣ ਜਾਣਦਾ। ਉਹ ਬੁਲਾਇਆ ਤਾਂ ਬੋਲਦਾ, ਆਪ ਨੀ ਬੋਲਦਾ। ਜਦ ਆਪ ਨੀ ਬੋਲਦਾ, ਜਿਹੜਾ ਬੋਲਦਾ ਨੀ ਉਹ ਓਮ ਹੈ, ਜਿਹੜਾ ਆਪ ਬੋਲਦਾ ਉਹ ਓਂਕਾਰ ਹੈ। ਓਮ ਸਾਧ ਸਤਿਗੁਰ ਨਮਸਕਾਰਮ, ਜਿਹੜਾ ਓਮ ਸਾਧ ਹੈ ਸਤਿਗੁਰ ਹੈ ਉਹਨੂੰ ਨਮਸਕਾਰ ਹੈ, ਨਮਸਕਾਰ ਕਰਨੀ, ਉਹਦੇ ਅੱਗੇ ਝੁਕ ਜਾਣਾ। ਆਦ ਮੱਧ ਅੰਤ, ਆਦ ਤੋਂ ਲੈ ਕੇ ਆ ਹੁਣ ਜਿਹੜਾ ਜਾ ਰਿਹਾ ਵਿਚਾਲਾ ਵਿਚਾਲਾ ਹਿੱਸਾ, ਜਿੱਦੋਂ ਰਚਨਾ ਹੈ, ਰਚਨਾ ਤੋਂ ਪਹਿਲਾਂ ਤੋਂ ਲੈ ਕੇ ਰਚਨਾ ਦੇ ਦੌਰਾਨ ਤੇ ਰਚਨਾ ਦੇ ਅੰਤ ਤੱਕ। ਆਦ ਮੱਧ ਅੰਤ, ਮੱਧ ਹੈ ਰਚਨਾ ਦੇ ਦੌਰਾਨ, ਅੰਤ ਜਦੋਂ ਰਚਨਾ ਅੰਤ ਹੋ ਜੂਗਾ। ਨਿਰੰਕਾਰ ਨੂੰ ਨਿਰਾਕਾਰ ਰਹਿੰਦਾ, ਉਹ ਕਦੇ ਜਪਦਾ ਨਹੀਂ ਹੈ, ਜਨਮ ਨਹੀਂ ਲੈਂਦਾ। ਨਿਰੰਕਾਰ
ਇਹਦਾ ਔਰ ਓਅੰਕਾਰ ਦਾ ਕੀ ਫਰਕ ਹੈ?
ਓਅੰਕਾਰ ਤਾਂ ਹੁਕਮ ਨਾਲ ਨਾ, ਅਕਾਲ ਨਾਲ ਹੈ, ਇਹਦੇ ਅਕਾਲ ਨਾਲ ਹੈ ਹੀ ਨਹੀਂ। ਅੱਧਾ ਇਹ ਜਿਹੜਾ ਮੂੜ ਹੈ ਇਹ ਨਹੀਂ ਆਉਂਦਾ ਜਨਮ ਦੇ ਵਿੱਚ, ਸਾਧ ਨਹੀਂ ਜੁੜਦਾ ਅੰਦਰਲਾ, ਸਤਗੁਰ ਨਹੀਂ ਜੁੜਦਾ, ਸਤਗੁਰ ਤੇ ਖਾਲੀ ਕੋਈ ਨਹੀਂ, ਇਹ ਨਹੀਂ ਜੁੜਦਾ ਮਾਇਆ ਨੂੰ।
ਅੱਛਾ ਜੀ, ਸਤਗੁਰ ਤੇ ਸਾਧ ਓਅੰਕ ਦਾ ਰੂਪ ਹੈ ਜਿਹੜਾ ਕਿ ਮਾਇਆ ਤੋਂ ਪਰੇ ਹੈ।
ਹਾਂ, ਇਹ ਸੋਚਦਾ ਹੈ ਪਰ ਹੁਕਮ ਨਹੀਂ ਰੂਪ ਦੀ ਹੈ, ਇਸ ਕਰਕੇ ਅੱਧਾ ਹੈ, ਅਧੂਰਾ ਹੈ ਅਜੇ, ਹੁਕਮ ਰੂਪ ਨਹੀਂ ਹੋਇਆ ਅਜੇ।
ਅੱਛਾ ਜੀ,
ਆਪੇ ਸੁਣ ਆਪੇ ਸੁਖ ਆਸਨ ਆਪੇ ਸੁਨਤ ਆਪ ਹੀ ਜਾਸਨ
ਆਪੇ ਸੁਨ ਆਪੇ ਸੁਨ ਆਪ ਸੁਖ ਆਸਨ ਸੁਖ ਆਸਨ ਵੀ ਆਪੇ ਸੁਖ ਆਸਨ ਆਪਾਂ ਕਰਦੇ ਆ ਸੁਨ ਕਰਦੇ ਆ ਅਸਲ ਚ ਸੁਖ ਆਸਨ ਨਹੀਂ ਹੁੰਦਾ ਆਪੇ ਸੁਨ ਆਪੇ ਹੀ ਸੁਨ ਸੁਨ ਸਮਾਧ ਲਗਾਇਦਾ ਜਾਂ ਸੁਨ ਸਮਾਧ ਲਗਾਉਂਦਾ ਜਦ ਵੀ ਆਪੇ ਹੁੰਦਾ ਜਦ ਸੁਖ ਆਸਨ ਹੈ ਹੁਣ ਸੁਖ ਆਸਨ ਇਸ ਵਕਤ ਰਚਨਾ ਹੁੰਦੀ ਹੈ ਸੁਖ ਆਸਨ ਹੁੰਦਾ ਰਚਨਾ ਚ ਹੁੰਦਾ ਸੁਖ ਆਸਨ ਰਚਨਾ ਵੱਲ ਦੇਖਦਾ ਸੁਖ ਆਸਨ ਆਪੇ ਸੁਨ ਆਪ ਸੁਖ ਆਸਨ ਆਪੇ ਸੁਣਦਾ ਆਪ ਹੀ ਜਾਸਨ ਆਪੇ ਹੀ ਸੁਣਦਾ ਆਪੇ ਸਮਝਦਾ ਸੁਣਦਾ ਵੀ ਆਪ ਹੈ ਸਮਝਦਾ ਵੀ ਜਾਣਦਾ ਵੀ ਆਪ ਹੈ ਜਾਣ ਸਮਝਣਾ
ਆਪਨ ਆਪ ਆਪੇ ਉਪਾਇਓ ਆਪੇ ਬਾਪ ਆਪ ਹੀ ਮਾਇਓ
ਆਪਣਾ ਆਪ ਆਪ ਪਾਇਓ ਆਪਣਾ ਆਪ ਆਪੇ ਪੈਦਾ ਕਰਦਾ ਇਹ ਆਪਣਾ ਮਨ ਆਪ ਪੈਦਾ ਕਰਦਾ ਜੇ ਕਰਦਾ ਆਪਣਾ ਪਾਣਾ ਆਪ ਪੈਦਾ ਕਰਦਾ ਆਪਣਾ ਪਾਣਾ ਹੀ ਪੈਦਾ ਕਰਦਾ ਆਪਨ ਆਪ ਆਪ ਉਪਾਇਓ ਆਪੇ ਉਪਾਇਓ ਆਪਣਾ ਆਪ ਹੀ ਪੈਦਾ ਕਰਦਾ ਆਪਣੇ ਅੰਦਰ ਇੱਛਾ ਆਪੇ ਪੈਦਾ ਕਰਦਾ ਇੱਛਾ ਚਾਹੇ ਮਾਇਆ ਦੀ ਹੋਵੇ ਚਾਹੇ ਨਾਮ ਦੀ ਹੋਵੇ ਆਪੇ ਬਾਪ ਆਪ ਹੀ ਮਾਇਓ ਇਸ ਕਰਕੇ ਆਪਣਾ ਬਾਪ ਔਰ ਆਪਣੀ ਮਾਂ ਆਪ ਹੀ ਹੈ ਇਹਦਾ ਕੋਈ ਦੂਜਾ ਮਾਂ ਬਾਪ ਨਹੀਂ ਹੁੰਦਾ ਉੱਪਰ ਗੁਰਦੇਵ ਮਾਤਾ ਗੁਰਦੇਵ ਪਿਤਾ ਆਇਆ ਨਾ ਉਸੇ ਦੀ ਵਿਆਖਿਆ ਥੱਲੇ
ਠੀਕ ਹੈ ਜੀ
ਆਪੇ ਸੂਖਮ ਆਪੇ ਅਸਥੂਲਾ ਲਖੀ ਨਾ ਜਾਈ ਨਾਨਕ ਲੀਲਾ
ਆਪੇ ਸੂਖਮ ਸੂਖਮ ਕੀ ਹੈ ਜਿਹੜਾ ਅੰਦਰ ਸਾਹ ਲੈਂਦਾ ਉਹ ਸੂਖਮ ਰੂਪ ਹੈ ਇਹਦਾ ਜਿਹੜਾ ਸਤਿਗੁਰ ਹੈ ਨਾ ਉਹ ਸੂਖਮ ਹੈ ਸਥੂਲਾ ਕੀ ਹੈ ਸਥੂਲਾ ਜਿਹੜਾ ਮਨ ਹੈ ਇੱਛਾ ਰੂਪ ਚ ਸਥੂਲਾ ਹੈ ਜਿਹੜੀ ਇੱਛਾ ਹੈ ਇਹਦੇ ਅੰਦਰ ਸਰੀਰ ਨਾਲ ਜੁੜ ਕੇ ਉਹ ਸਥੂਲਾ ਹੈ ਆਪੇ ਸੂਖਮ ਆਪੇ ਸਥੂਲਾ ਲਖੀ ਨਾ ਜਾਏ ਨਾਨਕ ਲੀਲਾ ਇਸ ਕਰਕੇ ਲੀਲਾ ਜਿਹੜੀ ਇਹਦੀ ਲਖੀ ਨਹੀਂ ਜਾ ਸਕਦੀ ਇਹ ਸਰੀਰ ਨਾਲ ਜੁੜ ਕੇ ਸਥੂਲਾ ਹੈ ਮਾਇਆ ਤੋਂ ਪਰੇ ਰਹਿੰਦਾ ਤਾਂ ਸੂਖਮ ਹੈ
ਠੀਕ ਹੈ ਜੀ ਇਹ ਪਹਿਲੀ ਪੌੜੀ ਸੀਗੀ ਜੀ ਜਿਹੜੀ ਊੜੇ ਬਾਰੇ ਪੰਜਵੇਂ ਪਾਤਸ਼ਾਹ ਨੇ ਲਿਖੀ ਹੈ ਗੌੜੀ ਬਾਵਨ ਅੱਖਰੀ ਦੂਸਰੀ ਪੌੜੀ ਚ ਵੀ ਇਸੇ ਗੱਲ ਦਾ ਖੁਲਾਸਾ ਹੈ ਜੀ ਊੜੇ ਤੋਂ ਹੀ ਪੌੜੀ ਓਮ ਗੁਰਮੁਖੀ ਕੀਓ ਅਕਾਰਾ ਇਕ ਸੂਤ ਪ੍ਰੋਵਣ ਹਾਰਾ
ਜੋਤ ਹੈ ਦੇਖੋ ਨਾ ਗੁਰਮੁਖੀ ਆ ਗਿਆ ਜੋਤ ਹੈ ਸਿਰਫ ਜੋਤ ਜਦ ਕੱਲੀ ਹੈ ਤਾਂ ਓਮ ਹੈ ਕਿਉਂ ਅਕਾਰਾ ਜਦ ਕੀਤਾ ਜਦ ਇਹਦਾ ਅਕਾਰਾ ਆਪਣਾ ਆਪ ਹੀ ਕੀਤਾ ਆਪਣਾ ਆਪ ਪੈਦਾ ਕੀਤਾ ਓਮ ਗੁਰਮੁਖੀ ਕਿਉਂ ਅਕਾਰਾ ਆ ਸਰੀਰ ਰੂਪੀਏ ਨੇ ਅਕਾਰਾ ਕਰ ਲਿਆ ਪਹਿਲਾਂ ਮਨ ਰੂਪੀ ਅਕਾਰਾ ਪੈਦਾ ਹੋਇਆ ਇੱਛਾ ਹੋਈ ਅਕਾਰਾ ਪੈਦਾ ਕਰਦੀ ਇੱਛਾ ਇੱਛਾ ਹੀ ਆ ਸਰੀਰ ਹੈ ਇੱਛਾ ਹੀ ਇਹ ਸਰੀਰ ਰੂਪ ਚ ਪੈਦਾ ਹੋਈ ਹੈ ਇੱਕ ਹੈ ਸੂਤ ਪ੍ਰੋਵਣ ਹਾਰਾ ਇੱਕ ਹੀ ਸੂਤ ਦੇ ਵਿੱਚ ਸੂਤ ਕੀ ਹੈ ਪ੍ਰੋਵਣ ਹਾਰਾ ਸੂਤ ਇੱਕੋ ਹੀ ਹੈ ਇੱਛਾ ਦੀ ਇੱਛਾ ਆਪਣੀ ਇੱਛਾ ਜੇ ਇਹਨੇ ਇਹਨੂੰ ਬਸ ਵਿੱਚ ਰੱਖਿਆ ਹੋਇਆ ਇਹਨੂੰ ਸਰੀਰ ਨੂੰ ਆਪਣੀ ਇੱਛਾ ਨਾਲ ਬਸ ਵਿੱਚ ਪ੍ਰੋ ਕੇ ਰੱਖਿਆ ਹੋਇਆ ਸਾਰੇ ਇਹਦੇ ਸਰੀਰ ਦੇ ਅੰਗ ਪੈਰ ਇਹਦੇ ਭਾਣੇ ਚੱਲਦੇ ਨੇ ਇਹਦੀ ਇੱਛਾ ਚੱਲਦੇ ਇਹਦੇ ਚਲਾਏ ਚੱਲਦੇ ਨੇ ਸੂਤ ਸੰਤੋਖ ਸੂਤ ਕਹਿੰਦੇ ਨੇ ਨਾ ਗਿਆਨ ਹੈ ਸੰਤੋਖ ਹੁੰਦਾ ਸੂਤ ਗਿਆਨ ਨੂੰ ਕਹਿੰਦੇ ਨੇ ਇੱਕ ਗਿਆਨ ਹੈ ਉਹ ਸੰਤੋਖ ਹੈ ਉਹੀ ਤਾਂ ਸੂਤ ਬਣਦਾ ਮਨ ਨੂੰ ਕਾਬੂ ਕਰਨ ਵਾਸਤੇ ਗਿਆਨ ਦੀ ਲੋੜ ਹੈ ਗਿਆਨ ਹੈ ਸੂਤ ਬਣ ਜਾਣਾ ਸਰੀਰ ਨੂੰ ਕਾਬੂ ਰੱਖਣ ਦਾ ਸਾਨੂੰ ਗਿਆਨ ਹੈ ਤਾਂ ਕਾਬੂ ਰੱਖਦੇ ਹਾਂ ਤੁਰਨ ਦਾ ਗਿਆਨ ਹੈ ਬੋਲਣ ਦਾ ਗਿਆਨ ਹੈ ਤਾਂ ਬੋਲ ਸਕਦੇ ਹਾਂ ਦੰਦ ਨੇ ਜੀਭ ਬਚੇ ਹੀ ਹੈ ਬਚਾ ਕੇ ਜੀਭ ਬਚੀ ਵੀ ਰਹਿੰਦੀ ਹੈ ਦੰਦ ਕੱਟ ਵੀ ਨਹੀਂ ਸਕਦੇ ਬੋਲਦੇ ਵੀ ਹੈਗੇ ਸਰੀਰ ਤੇ ਕੰਟਰੋਲ ਰੱਖਣ ਦੀ ਸਾਡੇ ਕੋਲ ਗਿਆਨ ਹੈ ਸਰੀਰ ਤੇ ਕੰਟਰੋਲ ਰੱਖਣ ਦਾ
ਅੱਛਾ ਇਹਨੂੰ ਸੂਤ ਪ੍ਰੋਵਣ ਹਾਰਾ ਕਿਹਾ ਹੈ ਜੀ
ਹਾਂ ਉਹਦੇ ਤਾਂ ਹੀ ਪ੍ਰੋ ਕੇ ਰੱਖਿਆ ਹੋਇਆ ਕਾਬੂ ਚ ਰੱਖਿਆ ਹੋਇਆ ਸਰੀਰ ਆਗਿਆਕਾਰੀ ਕਿੰਨੀ ਮਾਇਆ ਬੁੱਧੀ ਹੈ ਉਹ ਅਕਲ ਹੈ ਜੋਤ ਹੈ ਕਿਉਂ ਆਕਾਰ ਹੈ ਉਹਨੇ ਆਕਾਰ ਆਪਣਾ ਆਕਾਰ ਬਣਾਇਆ ਇੱਛਾ ਸ਼ਕਤੀ ਪੈਦਾ ਕੀਤੀ ਇੱਛਾ ਪੈਦਾ ਕੀਤੀ ਹੈ ਸਰੀਰ ਦੇ ਰੂਪ ਚ ਪ੍ਰਗਟ ਹੈ ਹੁਣ ਉਹ ਬੁੱਧੀ ਕੋਲ ਇੱਕੋ ਹੀ ਸੂਤ ਹੈ ਉਹਦੀ ਇੱਛਾ ਸ਼ਕਤੀ ਹੈ, ਉਹਦਾ ਸੂਤ ਹੈ, ਉਹਨੇ ਆ ਸਰੀਰ ਦੇ ਵਿੱਚ ਨੂੰ ਆਪਣੇ ਵਿੱਚ ਆਪਣੇ ਕਾਬੂ ਚ ਰੱਖਿਆ ਹੈ, ਸਰੀਰ ਨੂੰ ਆਪਣੇ ਕਾਬੂ ਚ। ਹਾਂਜੀ,
ਭਿੰਨ ਭਿੰਨ ਤ੍ਰੈ ਗੁਣ ਵਿਸਥਾਰੰਗ ਨਿਰਗੁਣ ਤੇ ਸਰਗੁਣ ਦਿਸਟਾਰੰਗ।
ਭਿੰਨ ਭਿੰਨ ਫਿਰ ਤਿੰਨ ਗੁਣ ਨੇ ਬੁੱਧੀ ਦੇ ਕੋਲ ਰਜੋ ਤਮੋ ਸਤੋ, ਸੁਭਾਅ ਨੇ ਤਿੰਨ, ਉਹਦੇ ਸੁਭਾਅ ਚ ਤਿੰਨ ਗੁਣ ਨੇ ਉਹਦੇ ਕੋਲ ਮਾਇਆ ਦੇ ਵਿੱਚ, ਰਜਗੁਣ ਤਮਗੁਣ ਸਤਗੁਣ, ਬੁਰਾਈ ਬੁਰਾਈ ਤੋਂ ਰਹਿਤ ਔਰ ਭਲਾਈ, ਭਲਾਈ ਹੈ ਸਤਗੁਣ, ਬੁਰਾਈ ਤੋਂ ਰਹਿਤ ਰਜਗੁਣ ਹੈ, ਬੁਰਾਈ ਤਮਗੁਣ ਹੈ। ਤਿੰਨਾਂ ਗੁਣਾਂ ਚ ਵਿਸਥਾਰ ਹੈ, ਇਹਦਾ ਡਾਊਨਫਾਲ ਵੱਲ ਚਲੀ ਜਾਵੇ ਚਾਹੇ ਚਾਹੇ ਨਾ ਜਾਵੇ, ਬਰਾਬਰੇ ਰਹੇ ਚਾਹੇ ਕਮਾਈ ਕਰ ਲਵੇ ਸਤਗੁਣ ਦੀ। ਨਿਰਗੁਣ ਤੇ ਸਰਗੁਣ ਵਿਸਥਾਰ, ਨਿਰਗੁਣ ਤੇ ਜੇ ਸਰਗੁਣ ਵੱਲ ਹੋ ਜਾਵੇ, ਸਾਰੇ ਗੁਣਾਂ ਵੱਲ ਚਲੀ ਜਾਵੇ, ਸਾਰੇ ਗੁਣ ਪ੍ਰਾਪਤ ਗ੍ਰਹਿਣ ਕਰ ਲਵੇ ਤੇ ਦਿਸ਼ਮਾਨ ਹੈ, ਸਭ ਕੁਝ ਦਿਸ਼ਮਾਨ ਹੋ ਜਾਂਦਾ, ਸਾਰੀ ਸਮਝ ਆ ਜਾਂਦੀ ਇਹਨੂੰ, ਫਿਰ ਇਹਨੂੰ ਸਭ ਸਮਝ ਆ ਜਾਂਦੀ ਹੈ, ਦਿਸ਼ਮਾਨ ਹੋ ਜਾਂਦਾ ਸਭ ਕੁਝ ਇਹਨੂੰ। ਦਿਸ਼ਾਰੰਗ ਆਪਣਾ ਆਪਣਾ ਜੋ ਮੂਲ ਹੈ, ਆਪਣਾ ਆਪਾ ਇਹਨੂੰ ਦੀ ਜਾਂਦਾ, ਤਨ ਵਿੱਚੋਂ ਮਨ ਖੋਜ ਲੈਂਦੀ ਹੈ, ਮਨ ਵਿੱਚੋਂ ਜਿਹਦੀ ਰੋਸ਼ਨੀ ਹੈ ਮਨ, ਮਨ ਦਾ ਮੂਲ ਵੀ ਖੋਜਿਆ ਜਾਂਦਾ, ਉਹ ਦਿਸ਼ਮਾਨ ਹੋ ਜਾਂਦਾ ਇਹਨੂੰ ਸਭ ਕੁਝ, ਪਰ ਨਿਰਗੁਣ ਤੋਂ ਸਰਗੁਣ ਹੋਣ ਨਾਲ।
ਅੱਛਾ, ਗਿਆਨ ਪ੍ਰਾਪਤ ਕਰਨਾ ਪਏਗਾ ਜੀ।
ਹਾਂ, ਨਿਰਗੁਣ ਹੁੰਦਾ ਹੈ ਅਸਲ ਦੇ ਵਿੱਚ, ਔਗਣ ਬਣੀ ਗੁਣ ਬਣੀ ਬਹੁਤ, ਨਿਰਗੁਣ ਵਾਲੇ ਕੀ ਬੇਨਤੀ ਸੁਣੋ ਗਰੀਬ ਨਮਾਜ, ਔਗਣ ਆ ਰਿਹਾ ਹੋਰ ਹੈ, ਔਗਣ ਆ ਰਹੇ ਤੇ ਨਿਰਗੁਣ ਹੈ, ਨਿਰਗੁਣ ਤੇ ਸਰਗੁਣ, ਰਜੋ ਗੁਣ ਚ ਨਿਰਗੁਣ ਹੈ, ਸਤੋ ਗੁਣ ਚ ਸਰਗੁਣ
ਹੈ,
ਜਾਂਦਾ ਤੇ ਉਹਨੂੰ ਆਪਣਾ ਆਪਾ ਦੀਦਾ।
ਤੇ ਤਮੋ ਗੁਣ ਚ,
ਤਮੋ ਗੁਣ ਦੇ ਵਿੱਚ ਔਗਣ ਆ ਰਿਹਾ ਨਾ, ਔਗਣ ਨੇ ਫਿਰ ਗੁਣ ਗਲ ਜਾਂਦੇ ਨੇ।
ਠੀਕ ਹੈ ਜੀ, ਹਰ ਬਿਸਰੇ ਤੇਰੇ ਗੁਣ ਗਲਿਆ ਹੈ ਜੀ। ਅੱਛਾ ਜੀ, ਸਗਲ ਭਾਂਤ ਕਰ ਕਰੇ ਉਪਾਯੋ, ਜਨਮ ਮਰਨ ਮਨ ਮੋਹ ਵਡਾਇਓ।
ਸਾਰੇ ਉਪਾਏ ਕਰਦਾ ਹੈ, ਉਪਾਏ ਜਨਮ ਮਰਨ ਮਨ ਮੋਹ ਵਡਾਇਓ, ਜਨਮ ਮਰਨ ਦਾ ਚੱਕਰ ਹੈ, ਮਨ ਚ ਮੋਹ ਹੈ। ਸਗਲ ਭਾਂਤ ਕਰ ਕਦੇ ਉਪਾਯੋ ਕਰਨ ਦੇ ਬਾਵਜੂਦ ਵੀ, ਸਾਰੀਆਂ ਮੱਤਾਂ ਉਪਾਏ, ਜਿਨ੍ਹਾਂ ਮੱਤਾਂ ਵਿਚ ਉਪਾਏ ਨੇ, ਉਹਨਾਂ ਦੇ ਕਰਨ ਦੇ ਬਾਵਜੂਦ ਵੀ, ਕਰਮ ਕਾਂਡ ਕਰਨ ਦੇ ਬਾਵਜੂਦ ਵੀ, ਜਨਮ ਮਰ ਨਹੀਂ ਛੁੱਟਿਆ, ਮਨ ਦਾ ਮੋਹ ਨਹੀਂ ਛੁੱਟਿਆ, ਮਨ ਦਾ ਮੋਹ ਸਗੋਂ ਵਧਿਆ ਹੀ ਹੈ, ਘਟਿਆ ਨਹੀਂ ਹੈ। ਹਾਂਜੀ,
ਦੋਹੋਂ ਭਾਂਤ ਤੇ ਆਪ ਨਿਰਾਰਾ, ਨਾਨਕ ਅੰਤ ਨਾ ਪਾਰਾ ਵਾਰਾ।
ਪਰ ਜਿਹੜਾ ਅੰਦਰ ਗੁਰਮੁਖ ਹੈ ਉਹ ਦੋਹਾਂ ਭਾਂਤ ਤੇ ਨਿਰਾਰਾ, ਨਾਨਕ ਅੰਤ ਨਾ ਪਾਰਾ ਵਾਰਾ। ਜਿਹੜੀ ਬਾਹਰ ਆਤਮਾ ਹੈ, ਜਿਹੜਾ ਮਨ ਹੈ, ਮਨ ਕਰਕੇ ਇੱਕ ਪਾਸਾ ਜਿਹੜਾ ਮਾਇਆ ਨਾਲ ਜੁੜਿਆ ਹੋਇਆ, ਉਧਰ ਮੋਹ ਹੈ, ਦੂਏ ਪਾਸੇ ਹੈ ਜੀ। ਦੋ ਭਾਂਤ ਤੇ ਆਪ ਨਿਰਾਰਾ, ਨਾਨਕ ਅੰਤ ਨਾ ਪਾਰਾ ਵਾਰਾ। ਨਾਨਕ ਕਹਿੰਦਾ ਉਹਦਾ ਅੰਤ ਪਾਰਾ ਵਾਰਾ ਨੀ, ਜਿਹਦੀ ਗੁਰਮੁਖੀ ਦੀ ਗੱਲ ਆਈ ਹੈ ਉੱਥੇ। ਇੱਕ ਪਾਸਾ ਗੁਰਮੁਖੀ ਹੈ, ਇੱਕ ਪਾਸਾ ਮਨਮੁਖੀ ਹੈ ਇਹਦਾ। ਹਾਂਜੀ,
ਜੇ ਆਪਾਂ ਹੁਣ ਇਹਨਾਂ ਤਿੰਨਾਂ ਵਿਆਖਿਆਵਾਂ ਨੂੰ ਦੇਖੀਏ, ਕਬੀਰ ਸਾਹਿਬ ਨੇ ਕਿਹਾ ਸੀ ਓਅੰਕਾਰ ਆਦਿ ਮੈਂ ਜਾਣਾ, ਤੇ ਪੰਜਵੇਂ ਪਾਤਸ਼ਾਹ ਨੇ ਦੱਸਿਆ ਵੀ ਓਅੰਕਾਰ ਦਾ ਜਿਹੜਾ ਰੂਪ ਹੈ ਓਅੰਗ ਤੋਂ ਪੈਦਾ ਹੋਇਆ ਹੈ ਜੀ।
ਜਾਣਿਆ ਕਾਹਦਾ ਹੈ? ਜਾਣਿਆ ਜਦ ਨਿਰਗੁਣ ਤੋਂ ਸਰਗੁਣ ਹੋਇਆ ਤਾਂ ਜਾਣਿਆ, ਜਾਣਿਆ ਕਿਵੇਂ ਜਾਂਦਾ ਉਹ ਵੀ ਦੱਸਿਆ ਇਹਨਾਂ ਨੇ, ਨਿਰਗੁਣ ਤੇ ਸਰਗੁਣ ਦਿਸਟਾਰਿੰਗ। ਉਹਨੇ ਜਾਣਨਾ ਕਹਿਤਾ ਮੈਂ ਜਾਣਨਾ, ਕਿਵੇਂ ਜਾਣਨਾ ਇਹਨਾਂ ਨੇ ਦੱਸਤਾ, ਖੋਲ ਕੇ ਦੱਸਤਾ।
ਠੀਕ ਆ, ਇਹਨਾਂ ਨੇ ਦੋ ਪੌੜੀਆਂ ਵਿਚ ਵਿਆਖਿਆ ਕੀਤੀ ਹੈ। ਗੁਰੂ ਨਾਨਕ ਸਾਹਿਬ ਨੇ ਲਿਖਿਆ ਸੀਗਾ ਪੌੜੇ ਉਪਮਾ ਤਾਂ ਕਿ ਕੀਜੇ ਜਾ ਕਾ ਅੰਤ ਨਾ ਪਾਇਆ, ਤੇ ਪੰਜਵੇਂ ਪਾਤਸ਼ਾਹ ਨੇ ਵੀ ਕਹਿਤਾ ਦੋਹੋਂ ਭਾਂਤ ਤੇ ਆਪ ਨਿਰਾਰਾ, ਨਾਨਕ ਅੰਤ ਨਾ ਪਾਰਾ ਵਾਰਾ। ਠੀਕ ਹੈ ਜੀ, ਇੱਥੇ ਊੜੇ ਅੱਖਰ ਦਾ ਜਿਹੜਾ ਉਪਦੇਸ਼ ਆਪਾਂ ਨੂੰ ਪ੍ਰਾਪਤ ਹੈਗਾ ਤਿੰਨਾਂ ਬਾਣੀਆਂ ਚੋਂ, ਜਿਹੜੀ ਤੀਸਰੇ ਪਾਤਸ਼ਾਹ ਨੇ ਪੱਟੀ ਲਿਖੀ ਹੈ ਉਹਦੇ ਵਿਚ ਊੜੇ ਅੱਖਰ ਦਾ ਕੋਈ ਉਪਦੇਸ਼ ਨਹੀਂ ਹੈ, ਤਾਂ ਇੱਥੇ ਆਪਣਾ ਊੜੇ ਅੱਖਰ ਦਾ ਜਿਹੜਾ ਉਪਦੇਸ਼ ਹੈ ਸੰਪੰਨ ਹੁੰਦਾ ਜੀ।
ਹਾਂਜੀ।